इस करके तैनू यह शंका नहीं होनी चाहिए कि फलाना काम तो रब कर नहीं सकता, वह तो मैनु ही करना पैना, यह ना कदे समझी। सबना गल्लां समर्थ स्वामी सो क्यों मनो विसार, कहने सारिया गल्लां नू समर्थ है वाहेगुरु, क्यों मनो विसारदा, वह तो जे घट नंबर होण वधा भी दिंदा सारे काम करन दा। दसवीं दे पेपर दे के एक बड़े सालां दी गल है, साडा एक मित्र सी उत्थे पुरानी बिल्डिंग जिहड़ी पहलां सी अपनी उहदे च बैठा आ के सारा दिन बैठा रहा, पता भी मंगवाया, कहिंदे तेरे तां नंबर नंबर इहो जिहे ही ने बस। वह सवेर तो शाम तक बैठा मूल मंत्री करी जाया करे, वह घर ना जाया करे, गुरु तेग बहादुर साहब गुरु तेग बहादुर साहब मैनू पास कर दो महाराज, मैं कित जोगा नहीं रहना। मैं चंगा भला पता मंगवाया भी तू फेल है, पर जो रिजल्ट आया तो कहने मैं फस्ट आ गया, मैनू नहीं समझ लगी भी यह गल की है। इस करके सतगुरु तो सारिया कमां ही समर्थ ने, सारा कुछ करने समर्थ, किन्नियां ही साखियां अपने को जमा पईयां इस गम वास्ते। सो एक धन्ना सिंह हुंदा सी भलाई स्टील प्लांट दे विच, बुजुर्ग सी काफी, वह कहना मैं बिल्कुल हुण अनपढ़ सी, वह रशिया नाल संबंधित अपनी वह भलाई स्टील प्लांट ते आपस विच मिल के इंडिया नाल उन्होंने उत्थे काम शुरू किया होया, पहला उदों दी गल है। हुण उत्थों जो रशिया की टीम आई तो वह कहण लगे भी असी तो सारिया के टैसट लैने, हुण लिखती इंग्लिश टैसट धन्ना सिंह ते अनपढ़ उहदा प्रैक्टिकली वह सारी मशीनरी चला लिया करे, तनखा भी मिले, कई हुंदा रिटायर होने वाला पांच चार साल रहने, कहिंदे मेरे रिटायर होने च हुण रशिया गां वाले इंडिया भी आके हिंदी बोलिया, कहा भी धन्ना सिंह तेरा भी प्रैक्टिकल है तो ठीक है, पर हुण तेरी लिखती रूप दे विच भी देखना सी तैनूं। धन्ना सिंह कहिंदा मैं आख्या भी हुण वह अभ्यासी चंगा सीगा, अभ्यासी चंगा सी करके महाराज अगे अरदास सारे पेपर से वाहेगुरू वाहेगुरू लिखिया, कहना मैं तो यही लिखना आता। वो रशियन जोड़े आए थे वो कहने भी धन्ना सिंह इंग्लिश तेरी यार बड़ी फास्ट है, कहने हुण सानू समझ नहीं लगती है, लिखी तो तू ठीक है, चल कहने प्रैक्टिकल ही देख लैने तेरा। प्रैक्टिकल जब देखा वह वो जो चंगा मार सी चल धन्ना सिंह उन्होंने पास करता। धन्ना सिंह कहना मैं तो वाहेगुरू वाहेगुरू लिखा, उन्होंने इंग्लिश दिखने लग गई, कहना कहते बड़ी सुपीरियर इंग्लिश तेरी फास्ट इंग्लिश है। इस करके सतगुरु का कहना तू मेरे ते यकीन तो कर, जे तू अनपढ़ भी है तो भी तेन मैं तार दूंगा, जे तू अनपढ़ अनपढ़ भी महाराज सच्चे पातशाह राजे बना दिता, आईएएस ऑफिसर इन्नी मेहनत कर दे ते पांच बड़े लीडर बन जाता कि नहीं। तो इस करके सतगुरु महाराज कहने सबना गल्लां सम्राट स्वामी सो क्यों मनो विसारे, कह नानक मन मेरे सदा रहो हर नाल ले, मेरे मना तू वाहेगुरु नाल जुड़िया रहो, मैं तू ही आओ ना फिक्र करी भी आह कम मेथों होना नहीं, तू अपनी समर्था बल ना देख, तू वाहेगुरु की समर्था बल देख भी वह किन्ना वड्डा है, उहदे हुंदिआं आपां नूं की फिक्र है। इस करके अपना तो काम है उहदे नाल जुड़ना, जिन्नी अपनी कमियां होणगीआं सतगुरु कहिंदे मैं तेरियां सारियां कमियां ही पूरियां कर देवांगा, तू चिंता क्यों करदा, किसी गल की चिंता ना कर, मैं खुद करूंगा तेरा कम, तू भावें आराम नाल बैठा रही तेरे काम विच कदे कोई कमी ना पवेगी, पर तेरा जिहड़ा काम है वह इको ही है, वाहे गुरु वाहे गुरु। वाहे गुरु 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 हुण सतगुरु महाराज ने आपां नूं पहलां ही बख्शिश की थी, मन वजियां वाधाइयां वाहवे कन्ना, वह भी अपनी शुद्धि जरूरी करनी। ਕਿਸੇ ਨੂੰ ਸੁਣ ਲਓ, ਕੀਰਤਨ ਕਰਨ ਵਾਲਿਆਂ ਨੂੰ ਸੁਣ ਲਓ, ਇਹ ਵੀ ਕਹਿਣਗੇ ਵਧਾਈਆਂ। ਚੰਗਾ ਭਲਾ ਅੱਖਾਂ ਦੇ ਸਾਹਮਣੇ ਜਦ ਅੱਖਰ ਲਿਖਿਆ ਕੰਨਾਂ ਲੱਗਿਆ ਹੋਇਆ ਤਾਂ ਕੋਈ ਵੀ ਮਾਈ ਦਾ ਲਾਲ ਨਹੀਂ ਪੜਦਾ ਇਹਨੂੰ ਠੀਕ। ਚਾਹੇ ਤੁਸੀਂ ਵਰਲਡ ਦੇ ਵਿੱਚ ਕਿਸੇ ਥਾਂ ਵੀ ਚਲੇ ਜਾਓ, ਵਾਧਾਈਆਂ ਪਾਠ ਸਿਰਫ ਉਹੀ ਕਹੂਗਾ ਜਿਹਨੇ ਸੰਥਿਆ ਕੀਤੀ ਹੋਈ ਹੈ, ਨਹੀਂ ਤਾਂ ਵਧਾਈਆਂ ਹੀ ਕਹਿੰਦੇ ਨੇ। ਇੱਥੇ ਵੀ ਤਿੰਨ ਗਲਤੀਆਂ ਨੇ। ਇੱਕ ਪੰਕਤੀ ਵਿੱਚ ਸੱਚੇ, ਆਪਾਂ ਕਹਿਣਾ ਸੱਚੇ ਸਾਹਿਬਾ, ਅਸੀਂ ਜਿਹੜਾ ਸਾਹਿਬਾ ਬੋਲਦੇ ਹਾਂ ਉਹ ਸੱਸੇ ਨੂੰ ਦਲਾਈਆਂ ਲਾ ਦਿੰਦੇ ਹਾਂ ਸਾਹਿਬਾ, ਇੱਥੇ ਸੱਸੇ ਕੰਨਾ ਹੈ, ਸੱਚੇ ਸਾਹਿਬਾ ਕਿਆ। ਆਮ ਤੇ ਕਹਿਣਗੇ ਕਿਆ ਨਹੀਂ ਕਰ ਤੇਰੇ, ਇਹ ਚ ਦੋ ਗਲਤੀਆਂ ਨੇ ਇੰਨੇ ਅੱਖਰ ਚ, ਕਿਆ ਨਹੀਂ ਕਰ ਤੇਰੇ, ਕਿਆ ਨਾਹੀਂ ਕਰ ਤੇਰੇ, ਜਿਹੜੀਆਂ ਰਾਰੇ ਨੂੰ ਦੋ ਦਲਾਈਆਂ ਨੇ ਇਹ ਵੀ ਤਕਰੀਬਨ ਛੱਡ ਕੇ ਜਾਂਦੇ ਸਾਰੇ ਜਾਣੇ, ਵਿੱਚੇ ਰਾਗੀ ਵਿੱਚੇ ਆਪਣੀਆਂ ਸੰਗਤਾਂ ਸਾਰੇ ਹੀ ਛੱਡ ਕੇ ਜਾਂਦੇ ਨੇ। ਇਹ ਠੀਕ ਆ ਵੀ ਉਹ ਪੜ੍ਹੇ ਲਿਖੇ ਨੇ, ਸਾਰੀ ਸਿਆਣਪ ਹੈ, ਪਰ ਪੜ੍ਹਨ ਵੇਲੇ ਇੰਨੀ ਗਲਤੀ ਕਰਦੇ ਨੇ ਵੀ ਉਦੋਂ ਪਤਾ ਨਹੀਂ ਕਿਉਂ ਅੱਖਾਂ ਦੇ ਅੱਗੇ ਹਨੇਰਾ ਆ ਜਾਂਦਾ ਵੀ ਤੇਰਾ ਦੀ ਜਗ੍ਹਾ ਤੇਰੇ ਤੇ ਨਾਹੀ ਦੀ ਜਗ੍ਹਾ ਨਹੀਂ ਤੇ ਸਾਹਿਬਾ। ਇਸ ਪ੍ਰਕਾਰ ਸਾਨੂੰ ਆਪਣੇ ਬੋਲਣ ਵਿੱਚ ਬਹੁਤ ਸੁਧਾਰ ਲਿਆਉਣਾ ਚਾਹੀਦਾ, ਜਿਵੇਂ ਸਤਿਗੁਰੂ ਨੇ ਲਿਖਿਆ ਉਵੇਂ ਬੋਲਣਾ ਚਾਹੀਦਾ। ਤੁਸੀਂ ਬੇਸ਼ੱਕ ਕਿਤੇ ਵੀ ਕੀਰਤਨ ਸੁਣਦੇ ਹੋਵੋ, ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਗਲਤ ਬਾਣੀ ਨਾ ਪੜ੍ਹੀ ਜਾਵੇ। ਬੜੇ ਬੜੇ ਕੈਸਟਾਂ ਬਣੀਆਂ ਹੋਈਆਂ ਸੁਖਮਨੀ ਸਾਹਿਬ ਦੀਆਂ, ਪੰਜਾਂ ਬਾਣੀਆਂ ਦੀਆਂ, ਕੀਰਤਨ ਦੀਆਂ, ਪਰ ਮੈਂ ਬਹੁਤ ਘੱਟ ਸੁਣਦਾ। ਜਦੋਂ ਮੈਂ ਸੁਣਦਾ ਤਾਂ ਮੈਂ ਪਹਿਲੀ ਪੰਕਤੀ ਨੂੰ ਸੁਣਦਿਆਂ ਹੀ ਫੜ ਲੈਂਦਾ ਵੀ ਇਹ ਤਾਂ ਇੱਕ ਕਿਸੇ ਗੁਰਮੁਖ ਪਿਆਰੇ ਨੇ, ਬੜੀ ਉੱਚੀ ਹਸਤੀ ਆ, ਉਹਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਭਰਿਆ, ਬੜਾ ਸੋਹਣਾ ਸੰਗਤਾਂ ਨਾਲ ਮਿਲ ਕੇ ਭਰਿਆ। ਮੈਂ ਕਹਿੰਦਾ ਜਿੰਨੀਆਂ ਗਲਤੀਆਂ ਉਸ ਗੁਰਮੁਖ ਪਿਆਰੇ ਨੇ ਕੀਤੀਆਂ ਨੇ, ਪਰਮਾਤਮਾ ਹੀ ਜਾਣੇ ਵੀ ਸਧਾਰਨ ਵਿਅਕਤੀ ਨਾਲੋਂ ਵੀ ਵੱਧ ਗਲਤੀਆਂ ਕੀਤੀਆਂ ਉਹਨੇ। ਜਦੋਂ ਉਹਦੀ ਕੋਈ ਸੁਖਮਨੀ ਸਾਹਿਬ ਦਾ ਪਾਠ ਸੁਣੂਗਾ ਆਮ ਬੰਦਾ, ਤਾਂ ਉਹਦੇ ਮੰਗਰ ਲੱਗ ਕੇ ਭੁੱਲੇ, ਇਹਨਾਂ ਵਰਗਾ ਤਾਂ ਕੋਈ ਮਹਾਂਪੁਰਸ਼ ਹੀ ਨਹੀਂ ਹੈ, ਇਹ ਤਾਂ ਬੜੀ ਉੱਚੀ ਹਸਤੀ ਹੈ, ਨਾਲੇ ਉਹ ਆਪਣੇ ਸਾਰਿਆਂ ਵਿੱਚ ਸਤਿਕਾਰਯੋਗ ਵੀ ਨੇ, ਮੈਂ ਵੀ ਉਹਨਾਂ ਨੂੰ ਸਤਿਕਾਰ ਦਿੰਦਾ। ਪਰ ਜਦੋਂ ਗੱਲ ਆਉਂਦੀ ਸੰਥਿਆ ਦੀ, ਗੁਰਬਾਣੀ ਦੀ, ਜਦੋਂ ਉਹ ਗਲਤ ਪੜ੍ਹਦਾ ਕੋਈ ਫੇਰ ਨਹੀਂ ਬਖਸ਼ਿਆ ਜਾਂਦਾ ਕੋਈ, ਉਦੋਂ ਤਾਂ ਦਸਵੇਂ ਪਾਤਸ਼ਾਹ ਕਿਸੇ ਨੂੰ ਬਖਸ਼ਣਗੇ ਨਹੀਂ, ਉਹਦਾ ਲੇਖਾ ਦੇਣਾ ਪੈਣਾ ਸਾਰਿਆਂ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਜਦ ਗੁਰਬਾਣੀ ਪੜ੍ਹਨੀ ਆ ਤਾਂ ਪੂਰੇ ਅਦਬ ਦੇ ਨਾਲ ਪੜ੍ਹੋ, ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਹੇ ਅਕਾਲ ਪੁਰਖ ਸੱਚੇ ਸਾਹਿਬ ਮਾਲਕ ਜੀ ਤੁਹਾਡੇ ਘਰ ਦੇ ਵਿੱਚ ਕੀ ਨਹੀਂ ਹੈਗਾ, ਘਰ ਤਾਂ ਤੇਰਾ ਸਭ ਕੁਛ ਹੈ, ਤੱਤਾ ਮੁਕਤਾ ਹੈ। ਫਿਰ ਵੀ ਪੜ੍ਹਨ ਲੱਗਿਆ ਆਪਾਂ ਕਹਿਣਾ ਘਰ ਤਾਂ ਤੱਤੇ ਕੰਨਾਂ ਉੱਤੇ ਬਿੰਦੀ ਲਾ ਦੇਣੀ ਹੈ ਬਿਨਾਂ ਹੀ ਗੱਲ ਤੋਂ, ਪਰ ਤੱਤਾ ਮੁਕਤਾ ਤਾ ਨੰਨਾ ਮੁਕਤਾ ਨਾ, ਇਹ ਅੱਖਰ ਕਈ ਜਗ੍ਹਾ ਆਉਂਦੇ ਨੇ ਗੁਰਬਾਣੀ ਦੇ ਅੰਦਰ, ਤੇ ਸਾਨੂੰ ਉਹ ਵੀ ਧਿਆਨ ਰੱਖਣਾ ਚਾਹੀਦਾ। ਮਹਾਰਾਜ ਕਹਿੰਦੇ ਘਰ ਤਾਂ ਤੇਰਾ ਸਭ ਕੁਛ ਹੈ, ਘਰ ਤਾਂ ਤੇਰੇ ਸਾਰਾ ਕੁਝ ਹੀ ਭਰਿਆ ਪਿਆ, ਭੰਡਾਰੇ ਭਰੇ ਪਏ ਨੇ ਮੁਕਦੇ ਨਹੀਂ, ਪਰ ਗੱਲ ਤਾਂ ਕਿਰਪਾ ਤੇਰੀ ਜਿਹਦੇ ਤੇ ਹੁੰਦੀ ਆ ਉਸੇ ਨੂੰ ਪ੍ਰਾਪਤ ਹੁੰਦੀ, ਜਿਸ ਦੇਹ ਸੋ ਪਾਵੇ, ਜਿਨ੍ਹਾਂ ਨੂੰ ਤੁਸੀਂ ਦਿੰਦੇ ਹੋ ਪ੍ਰਾਪਤ ਉਹੀ ਕਰਦੇ ਨੇ। ਜੇ ਕਹੀਏ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਵਿੱਚ ਨਾਮ ਨਹੀਂ ਹੈ, ਸਿੱਖੀ ਨਹੀਂ ਹੈ, ਸਾਰਾ ਕੁਛ ਹੈ, ਜੇ ਕਹੀਏ ਇਹਦੇ ਘਰ ਚ ਆਹ ਨਹੀਂ ਹੈ, ਤੁਸੀਂ ਕਹੋ ਤਾਂ ਇਹਦੇ ਘਰ ਚ ਕੀ ਨਹੀਂ ਹੈ, ਸਾਰਾ ਕੁਝ ਹੈ। ਪਰ ਮਹਾਰਾਜ ਕਹਿੰਦੇ ਜਿਹਨੂੰ ਦਈਏ ਉਹੀ ਪ੍ਰਾਪਤ ਕਰਦਾ, ਸਾਡੇ ਕਿਰਪਾ ਤੋਂ ਬਿਨਾਂ, ਸਾਡੇ ਦਿੱਤੇ ਤੋਂ ਬਿਨਾਂ ਕੋਈ ਬੰਦਾ ਆਪਣੀ ਮਰਜ਼ੀ ਨਾਲ ਆਪੇ ਨਹੀਂ ਲੈ ਸਕਦਾ। ਦੱਦੇ ਨੂੰ ਲਾਂ ਲੱਗੀ ਹੋਈ ਜਿਹੜੀ ਹਾਹੇ ਨੂੰ ਸਿਹਾਰੀ ਹੈ, ਇਹ ਜਿੰਨੇ ਵੀ ਇਹੋ ਜਿਹੇ ਅੱਖਰ ਆਉਂਦੇ ਨੇ ਕਿ ਪਹਿਲਾਂ ਲੰਬੀ ਆਵਾਜ਼ ਦੇ ਅੱਖਰ ਹੁੰਦੇ ਨੇ, ਬਾਅਦ ਵਿੱਚ ਛੋਟੀ ਆਵਾਜ਼ ਦੇ ਅੱਖਰ ਹੁੰਦੇ ਨੇ, ਲਘੂ ਤੇ ਦੀਰਘ ਅੱਖਰ, ਸਿਹਾਰੀ ਖਾਸ ਕਰਕੇ ਜਾਂ ਔਂਕੜ ਖਾਸ ਕਰਕੇ ਜਦੋਂ ਪਿਛਲੇ ਅੱਖਰ ਨੂੰ ਆਉਂਦਾ ਤਾਂ ਉਦੋਂ ਦੇਹੇ ਨਾਲ ਹਾਹੇ ਨੂੰ ਲਾਂ ਲੱਗ ਜਾਂਦੀ, ਦੇਹ ਦੱਦੇ ਦੀ ਲਾਂ ਹੀ ਲੰਮੀ ਹੋ ਜਾਂਦੀ ਤੇ ਹਾਹੇ ਦੀ ਸਿਹਾਰੀ ਆਪਣੇ ਆਪ ਹੀ ਐਡਜਸਟ ਹੋ ਜਾਂਦੀ ਉਹਦੇ ਚ। ਸਹਸ ਸਿਆਣਪਾ ਲੱਖ ਹੋ ਹੈ, ਉਹ ਜਿਹੜਾ ਹੋ ਹੈ ਲੰਮਾ ਕਰਦਾ ਨਾ, ਹਾਹੇ ਦੀ ਸਿਆਰੀ ਉਹਦੇ ਚ ਆਪਣੇ ਆਪ ਹੀ ਬੋਲ ਜਾਣੀ ਹੈ। ਜਿਸ ਦੇ ਹਿੱਸੋ ਪਾਵੇ, ਜਿਹਨੂੰ ਤੁਸੀਂ ਬਖਸ਼ਿਸ਼ ਕਰਕੇ ਦੇ ਦਿੰਦੇ ਹੋ, ਘਰ ਤਾਂ ਤੁਹਾਡੇ ਸਭ ਕੁਛ ਹੀ ਹੈ, ਪਰ ਜਿਹਨੂੰ ਕਿਰਪਾ ਕਰਕੇ ਦੇ ਦਿਓ ਪ੍ਰਾਪਤ ਉਹੀ ਕਰ ਸਕਦਾ ਹੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਹੁਣ ਜਿਨ੍ਹਾਂ ਉੱਤੇ ਤੁਸੀਂ ਕਿਰਪਾ ਕਰਕੇ ਫਿਰ ਭੰਡਾਰਾ ਬਖਸ਼ਿਸ਼ ਕਰ ਦਿੰਦੇ ਹੋ, ਉਹ ਤੁਹਾਡੀ ਸਿਫਤ, ਉਹ ਤੁਹਾਡੀ ਸਲਾਹਤਾ, وہ نام نو من دے وچ صدا واسطے وساوے وسا لیندے نے، جنہاں تے تسی کرپا کردے ہو تہاڈی صفت کردے نے، صفت کردے نے کلے بیٹھ کے، سلوتا کردے نے بہتے اکٹھے ہو کے، نام نو وساوندے نے من دے وچ. اے صفت تے صلاح دو اکھر نے. صفت بندہ کلا بہ کے کردا، سلوتا بہتے جانے بیٹھ کے کردے نے. نام جن کا من وسیا واجے سبد کنہرے. ہوں نام جنہ دے ہردے دے وچ من دے وچ بس گیا، جا کے ہردے چ واسا کر گیا، انہاں دے ہردے چ بہتے شبد بجن لگ پیندے نے. پانچ شبد جڑے ہردے اندر، انہاں دے ہردے چ سمرن شروع ہو جاندا. ایک تاں ہوندا آپاں واہگرو واہگرو، ایک سنگیتمئی سمرن ہوندا، اتی سندر تنا ہوندیاں جیہدیاں، ہور بہت ساری چیزاں جیہڑیاں سنائی دیندیاں نے. جنہاں نے سنیاں صرف انہاں نوں ایہدا گیان ہو سکدا ہے، پر یہ ہے کہ وہ من دے اندر بہت ساری آوازاں اپنے آپ ہی انہوں پراپت ہو جاندیاں نے. ہردے دے وچ اپنے آپ ہی تھنی ہون لگ پیندی ہے. جویں لاواں دے وچ مہاراج نے بچن کیتا، ہردے ہر 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 تن اپجی. ہردے دے وچ ہری نام دی تھنی پرگٹ ہو جاندی ہے، بہتے شبد بجن لگ پیندے نے، روم روم جاپ ہون لگ پیندا، کئی کچھ ہوندا. پھر ایک تو آپ کٹڑ وادی جڑے شرح دے بننے ہوئے ہیں، آپ ایک گل نو بھی باہر نہیں جا سکتے سنگت وچ. سو کوئی بہت تکڑے ویاسی پرش سیگے کہندے، سنگت وچ جب تو کتھا کردا ہے اوں کریا کر جویں ٹانگے والے نے گھوڑی بنی ہوندی ہے نا مورے، کہندی اوہدی اکھاں دے اتے چمڑا بنیا ہوندا، انہیں وہ گھوڑی نے نہ کھبے دیکھے نہ سجے دیکھے، سیدھی بھجی جاندی ہے. سنگت وچ تاں کتھا اوں کرنی چاہیے. کہندے کہنے تو جدو باہر دیاں گلاں تھوڑیاں کرن لگ پینا ادھیاتمک، کہنے ادو پھر جیڑی ہے نا سنگت دے وچ کھلبلی مچ جاندی، کیونکہ وہ لوگ اتوں تک پہنچے نہیں ہوندے. کہنے جدو اپنے گھرے لے جا کے گھوڑی نوں کھڑی کر دیندا، وہ اکھاں تو چمڑا لا دیندا، ادو کھبے سجے چاکدی ہے، کیونکہ ادھیاتمک ویکتیاں کول بیٹھ کے ادھیاتمک گل کرنی چاہیے. تیجے بندے کول جے گل کریے، کہندا مینوں آپ کہندے سی، میں کہا مینوں آپ لوگ کہندے نے وی اے مورکھ ہے، کوئی کہو گا اے چلا، کوئی کہو گا گپی بڑا بہت گپا ماردا. اس کر کے ستگرو مہاراج ہوں جہے کہ واجے شبد کنہرے، تو ہوں گرو امردس جی کہندے نے تو میں این کہ بہتے شبد بجتے، بس یہ ویاخیا کرنی اوکھی. کہ نانک سچے صاحب کیا نہیں کرتے رہ. پھر کہندے نے گرو امرداس مہاراج ویپسا النکار، پھر اسے نو دوبارہ کہنا اکھر نو، کہ نانک سچے صاحب کیا نہیں کرتے رہ. ہے میرے سچے مالک، گرو امرداس مہاراج فرماؤندے نے کہ تہاڈے گھر دے وچ کی نہیں ہیگا، تہاڈے گھر وچ سارا کچھ ہی ہے، پر جنوں دیندے ہو پراپت وہی کردا ہے. سچا نام میرا آدھار. تن گرو امرداس مہاراج چوتھی پوڑی چ فرماؤندے نے کہ جڑا سچا نام ہے نا پرمیشر دا، یہی میرا آدھارو ہے. آڑے کنا تدے کنا رارے ہوڑا آدھارو، کیونکہ سچا نام ہی میرا آسرا ہے. جڑا نام ہے آسرا، بھوجن خوراک یہی چیز ہے. مہاراج کہنے سچا نام ہی میرا آدھار. یہ ہوں پنگتی ہے آنند صاحب دی، یہ اپاں اج زندگی چ ہزاراں واری پڑھی ہے، پر یہ پنگتی نے جو کہا ہے وہ دے اتے ساڈا عمل نہیں ہویا. گرو امرداس جی نے کہا کہ نام ہی میرا آسرا ہے، پر اپاں نے کدے نام نو آسرا نہیں بنایا. گرو نانک دیو جی کہنے آکھاں جیواں وسرا مر جاؤ، جی میں کہنا واہگرو تا میں جاؤں دا، جی نہیں کہندا تا میرا مرنا ہوندا. کتھا ساری نام دے اتے ہوندی ہے، کتھا پوری دا نچوڑ ہی نام ہوندا ہے. ہمیشہ یہی گل آنی سارے سامنے، پوری گربانی نام دا، جنہ بھی ویاخیا ہونی گربانی چ نام دی ہونی. مہاراج نے اپنا کوشش کر کر کے اپنا نام والے پاسے لاؤنا. مہاراج کہنے سچا نام ہی میرا آسرا، میری خوراک بن چکیا، میری روح دی خوراک ہے یہ جو نام ہے. سچ نام آدھار میرا جن بھکھاں سب گوائیاں، کیونکہ سچا نام ہی میرا اندرلا آسرا ہے. میری ساری جڑیاں اندرلیاں بھکھاں سی، میری پدارتھک بھکھاں بھی، ਹੋਰ ਪ੍ਰਕਾਰ ਦੀਆਂ, ਇਹ ਤਾਂ ਹੁਣ ਜਗਿਆਸੂ ਦੇ ਮੁਤਾਬਕ ਭੁੱਖਾਂ ਨੇ। ਦੇਖੋ ਸਧਾਰਨ ਬੰਦੇ ਦੀ, ਬੱਚੇ ਦੀ ਭੁੱਖ ਹੈ ਦੁੱਧ ਦੀ, ਰੋਟੀ ਨਹੀਂ ਖਾ ਸਕਦਾ, ਕਿਸੇ ਦੀ ਰੋਟੀ ਦੀ ਭੁੱਖ ਹੈ, ਕਿਸੇ ਦੀ ਹੋਰ ਕੋਈ ਭੁੱਖ ਹੈ, ਕਿਸੇ ਦੀ ਹੋਰ ਕੋਈ ਭੁੱਖ ਹੈ। ਭੁੱਖ ਤਾਂ ਆਪੋ ਆਪਣੀ, ਭੁੱਖ ਤਾਂ ਅੱਖਾਂ ਨੂੰ ਵੀ ਲੱਗਦੀ ਹੈ। ਗੁਰੂ ਅਮਰਦਾਸ ਮਹਾਰਾਜ ਮਾਰੂ ਰਾਗ ਚ ਕਹਿੰਦੇ, ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ, ਅੱਖਾਂ ਨੂੰ ਰੂਪ ਦੇਖਣ ਦੀ ਭੁੱਖ ਹੈ, ਕੰਨਾਂ ਨੂੰ ਚੁਗਲੀਆਂ ਸੁਣਨ ਦੀ ਭੁੱਖ ਲੱਗੀ ਰਹਿੰਦੀ ਹੈ, ਅੰਦਰ ਵੀ ਭੁੱਖ ਲੱਗਦੀ। ਭੁੱਖ ਤਾਂ ਸਾਰੇ ਸਰੀਰ ਨੂੰ, ਉਹ ਤਾਂ ਸਧਾਰਨ ਵਿਅਕਤੀ ਦੀ ਗੱਲ ਹੈ, ਪਰ ਤੁਹਾਨੂੰ ਕਿਹੜੀ ਭੁੱਖ ਹੈ ਮਹਾਰਾਜ? ਭੁੱਖਾਂ ਸਭ ਗਵਾਈਆਂ। ਮਹਾਰਾਜ ਕਹਿੰਦੇ ਸਾਨੂੰ ਤਾਂ ਇਹ ਭੁੱਖ ਹੈ, ਅਸੀਂ ਸੰਗਤ ਨੂੰ ਨਾਮ ਜਪਾਈਏ, ਅਸੀਂ ਸੰਗਤ ਦਾ ਭਲਾ ਕਰੀਏ। ਸਾਡੀ ਤਾਂ ਭਾਈ ਭੁੱਖ ਵੀ ਨਿਰਾਲੀ ਹੈ ਤੁਹਾਡੇ ਨਾਲੋਂ, ਗੁਰੂ ਨਾਨਕ ਦੇਵ ਜੀ ਜਿਹੜੀ ਭੁੱਖ। ਇਸ ਕਰਕੇ ਮਹਾਰਾਜ ਆਪਾਂ ਨੂੰ ਵੀ ਕਹਿੰਦੇ, ਜਿਹਨੇ ਨਾਮ ਨੇ ਮੇਰੀਆਂ ਸਾਰੀਆਂ ਭੁੱਖਾਂ, ਕਹਿੰਦੇ ਤੁਹਾਡੀਆਂ ਭੁੱਖਾਂ ਵੀ ਨਾਮ ਦੂਰ ਕਰੇਗਾ। ਜਿਹਨੀ ਭੁੱਖ ਲੱਗਦੀ ਆਪਣੇ ਪਦਾਰਥਾਂ ਦੀ, ਤ੍ਰਿਸ਼ਨਾ ਦੀ ਭੁੱਖ, ਪਦਾਰਥਾਂ ਦੀ ਭੁੱਖ, ਰੋਟੀ ਦੀ ਭੁੱਖ, ਹੋਰ ਸਾਰੀਆਂ ਭੁੱਖਾਂ ਨੂੰ ਨਾਮ ਹੀ ਦੂਰ ਕਰਦਾ। ਜਦੋਂ ਨਾਮ ਹਿਰਦੇ 'ਚ ਆਉਂਦਾ ਇਨਸਾਨ ਦੇ ਘਰ ਸ਼ਾਂਤ ਪਹਿਲਾ ਕੰਮ ਕਰਦਾ ਹੈ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਇੱਥੇ ਵੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚੇ ਨਾਮ ਨੂੰ ਸਾਰਾ ਦਿਨ ਆਪਣਾ ਆਸਰਾ ਬਣਾ ਲਿਆ ਹੈ, ਜਿਨ੍ਹਾਂ ਨੇ ਨਾਮ ਜਪਣ ਨੂੰ ਵੀ ਪਹਿਲ ਦਿੱਤੀ ਹੈ, ਕਰ ਸ਼ਾਂਤ। ਨਾਮ ਨੇ ਪਹਿਲਾਂ ਉਹਦੇ 'ਚ ਸ਼ਾਂਤੀ ਦੇਣੀ, ਨਾਮ ਨੇ ਪਹਿਲਾਂ ਇਕਾਗਰਤਾ ਤੁਹਾਨੂੰ ਪ੍ਰਦਾਨ ਕਰਨੀ, ਕਿਉਂਕਿ ਇਕਾਗਰਤਾ ਹੀ ਇੱਕ ਵੱਡੀ ਚੀਜ਼ ਹੈ ਜਿਹੜੀ ਸਾਨੂੰ ਸਾਰਾ ਕੁਝ ਦੇ ਸਕਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਕਰ ਸ਼ਾਂਤ ਸੁਖ ਮਨ ਆਏ ਵਸਿਆ, ਮੇਰੇ ਅੰਦਰ ਜਿਹੜਾ ਸੀ ਆਤਮਕ ਆਨੰਦ ਪ੍ਰਗਟ ਹੋ ਗਿਆ, ਆ ਕੇ ਵਸ ਗਿਆ ਹੈ, ਸ਼ਾਂਤੀ ਪ੍ਰਾਪਤ ਹੋ ਗਈ ਹੈ, ਸੰਕਲਪ ਵਿਕਲਪ ਖੜੇ ਨਹੀਂ ਹੁੰਦੇ ਕੋਈ, ਕਿਉਂਕਿ ਮੇਰੇ ਕੋਲ ਸਾਰਿਆਂ ਨਾਲੋਂ ਵੱਡੀ ਕਿਰਪਾ ਹੋ ਗਈ, ਨਾਮ ਜੋ ਆ ਗਿਆ ਮੇਰੇ ਪਾਸ, ਛੋਟੀਆਂ ਛੋਟੀਆਂ ਇੱਛਾਵਾਂ ਹੀ ਖਤਮ ਹੋ ਗਈਆਂ ਨੇ। ਜਿਨ੍ਹਾਂ ਦੇ ਕੋਲ ਬਹੁਤ ਸਾਰਾ ਧਨ ਇਕੱਠਾ ਆ ਜਾਂਦਾ ਹੈ, ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਇਸੇ ਪ੍ਰਕਾਰ ਜਿਨ੍ਹਾਂ ਕੋਲ ਨਾਮ ਆ ਗਿਆ, ਨਾਮ ਆਉਂਦਾ ਬੁਲਾਓ, ਨਾਮ ਨੂੰ ਆਵਾਜ਼ ਦਿਓ, ਜਪੋ, ਫਿਰ ਮਹਾਰਾਜ ਕਹਿੰਦੇ ਨਾਮ ਆਉਂਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਹਨੇ ਇੱਛਾ ਸਭ ਪੁਜਾਈਆਂ, ਸਾਰੀਆਂ ਇੱਛਾ ਮੇਰੀਆਂ ਪੂਰੀਆਂ ਕਰ ਦਿੱਤੀਆਂ ਨਾਮ ਨੇ। ਇੱਕ ਵੀ ਪੰਗਤੀ ਨਾਮ ਤੋਂ ਖਾਲੀ ਨਹੀਂ ਜਾਊਗੀ। ਜੇ ਤੁਸੀਂ ਕਹੋਗੇ ਨਾਮ ਨਹੀਂ ਹੈ ਗੁਰੂ ਘਰ 'ਚ, ਇੱਕ ਪੰਗਤੀ ਵੀ ਨਾਮ ਤੋਂ ਖਾਲੀ ਨਹੀਂ ਜਾਣੀ, ਹਰੇਕ ਪੰਗਤੀ ਵਿੱਚ ਹੀ ਨਾਮ ਹੀ ਆਉਣਾ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ, ਬਲਿਹਾਰ ਗੁਰੂ ਅੰਗਦ ਦੇਵ ਮਹਾਰਾਜ ਤੋਂ, ਗੁਰੂ ਨਾਨਕ ਦੇਵ ਜੀ ਤੋਂ, ਜਿਸ ਦੀਆਂ ਇਹ ਵਡਿਆਈਆਂ, ਜਿਹਦੀਆਂ ਇਹ ਵੱਡੀਆਂ ਵਡਿਆਈਆਂ ਕਿ ਮੈਨੂੰ ਨਾਮ ਨਾਲ ਜੋੜਿਆ, ਸੱਚੇ ਪਾਤਸ਼ਾਹ ਨੇ ਮੈਨੂੰ ਮੂਲ ਚੀਜ਼ ਬਖਸ਼ਿਸ਼ ਕਰ ਦਿੱਤੀ, ਮਹਾਰਾਜ ਨੇ ਮੈਨੂੰ ਵੀ ਖਜ਼ਾਨਾ ਹੀ ਬਣਾ ਦਿੱਤਾ। ਤਾਂਹੀਓ ਤੀਸਰੇ ਪਾਤਸ਼ਾਹ ਕਹਿੰਦੇ ਇਹੋ ਧਨ ਖੁੱਟ ਨਾ ਨਿਖੁੱਟਾ ਨਾ ਜਾਏ ਪੂਰਾ, ਸਤਿਗੁਰ ਦੀਆ ਦਿਖਾਏ, ਕਹਿ ਨਾਨਕ ਸੁਣੋ ਸੰਤ ਹੋ। ਆਪਾਂ ਨੂੰ ਕਹਿੰਦੇ ਨੇ ਸੁਣੋ ਭਾਈ ਸਾਰੇ ਸੰਤੋ, ਗੁਰਮੁਖੋ ਪਿਆਰਿਓ, ਸਾਧ ਸੰਗਤ ਜੀ ਸ਼ਬਦ ਤਰਹੋ ਪਿਆਰੋ, ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ ਇਹਦੇ 'ਚ ਪਿਆਰ ਕਰੋ। ਸ਼ਬਦ ਕੀ ਕਹਿੰਦਾ? ਸ਼ਬਦ ਜਿਹੜਾ ਵਾਹਿਗੁਰੂ ਮੰਤਰ ਹੈ, ਇਹਦੇ 'ਚ ਪਿਆਰ ਕਰੋ, ਮੂਲ ਮੰਤਰ ਵਿੱਚ ਪਿਆਰ ਪਾਓ ਆਪਣਾ, ਗੁਰਬਾਣੀ ਨਾਲ ਪਿਆਰ ਕਰੋ, ਗੁਰੂ ਦੇ ਉਪਦੇਸ਼ ਵਿੱਚ ਪਿਆਰ ਕਰੋ। ਮਹਾਰਾਜ ਕਿਹੜਾ ਸ਼ਬਦ? ਕਹਿੰਦੇ ਸੱਚਾ ਨਾਮ ਮੇਰਾ ਆਧਾਰ, ਕਹਿੰਦੇ ਜਿਹੜਾ ਨਾਮ ਹੈ ਇਹੀ ਸ਼ਬਦ ਹੈ, ਸੱਚੇ ਨਾਮ ਨੂੰ ਹੀ ਆਪਣਾ ਆਸਰਾ ਬਣਾਓ ਤੁਸੀਂ, ਦੁੱਖ ਵਿੱਚ ਸੁੱਖ ਵਿੱਚ ਬੈਠਦੇ ਉੱਠਦੇ ਹਰ ਵਕਤ ਨਾਮ ਨੂੰ ਆਸਰਾ ਰੱਖੋ ਆਪਣਾ। ਕਿੰਨੀ ਤਕਲੀਫ਼ ਹੁੰਦੀ ਹੈ ਆਪਾਂ ਨੂੰ, ਕਈ ਵਾਰ ਤਾਂ ਬਹੁਤੇ ਹੀ ਔਖੇ ਹੋ ਜਾਂਦੇ, ਗ੍ਰਿਸਤ ਵਿੱਚ ਇੰਨੀਆਂ ਔਖਿਆਈਆਂ ਆ ਜਾਂਦੀਆਂ ਕਈ ਵਾਰੀ, ਤਾਂ ਵੀ ਵਾਹਿਗੁਰੂ ਮੰਤਰ ਦੇ ਵਿੱਚ ਧਿਆਨ ਜਾਣਾ ਚਾਹੀਦਾ। ਵਾਹਿਗੁਰੂ ਮੰਤਰ ਲਿਖ ਲਓ, ਚਾਹੇ ਸਟਿੱਕਰ ਲਾ ਲਓ ਵੱਡਾ ਸਾਰਾ, ਉਹਦੇ ਵੱਲ ਦੇਖੀ ਜਾਣਾ ਬਸ। ਗੁਰਮੂਰਤ ਗੁਰ ਸ਼ਬਦ ਹੈ, ਸਾਡੀ ਮੂਰਤ ਕੀ ਹੈ? ਗੁਰ ਸ਼ਬਦ ਹੈ, ਵਾਹਿਗੁਰੂ ਮੰਤਰ ਹੀ ਸਾਡੇ। ਬਸ ਲੋਕ ਤਸਵੀਰਾਂ ਨੂੰ ਦੇਖਦੇ ਨੇ, ਅਸੀਂ ਵਾਹਿਗੁਰੂ ਮੰਤਰ ਨੂੰ ਦੇਖਣਾ। ਮਹਾਰਾਜ ਕਹਿੰਦੇ ਵਾਹਿਗੁਰੂ ਮੰਤਰ ਵਿੱਚ ਧਿਆਨ ਲਾਓ, ਜਪੀ ਜਾਓ, ਦੇਖੀ ਜਾਓ ਅਤੇ ਬੇਨਤੀ ਕਰੀ ਜਾਓ ਕਿ ਮਹਾਰਾਜ ਤੁਸੀਂ ਕਿਰਪਾ ਕਰਨੀ ਹੈ। ਮਹਾਰਾਜ ਕਹਿੰਦੇ ਜੇ ਸੱਚੇ ਨਾਮ ਨੂੰ ਹੀ ਆਧਾਰ ਬਣਾ ਲਓਗੇ, ਹੁਣ ਆਪਾਂ ਤਾਂ ਚੱਲੇ ਨਹੀਂ ਨਾ ਇਸ ਪਾਸੇ ਨੂੰ, ਜਿਨ੍ਹਾਂ ਨੇ ਆਧਾਰ ਬਣਾਇਆ ਹੋਇਆ ਉਹ ਸਾਨੂੰ ਕਦੇ ਕਦੇ ਮਹਾਂਪੁਰਸ਼ ਕਿਹਾ ਕਰਦੇ ਸੀ, ਕਹਿੰਦੇ ਐਸੀ ਕਿਰਪਾ ਵੀ ਹੋ ਜਾਂਦੀ ਹੈ, ਕਹਿੰਦੇ 3 ਮਹੀਨੇ ਰੋਟੀ ਨਹੀਂ ਖਾਧੀ ਮੈਂ, 3 ਮਹੀਨੇ ਪਾਣੀ ਵੀ ਨਹੀਂ ਪੀਤਾ ਮੈਂ, 3 ਮਹੀਨੇ ਮੈਂ ਸੁੱਤਾ ਵੀ ਨਹੀਂ, ਕਹਿੰਦੇ ਫਿਰ ਵੀ ਰਸ ਬੜਾ ਸੀ, ਫਿਰ ਵੀ ਬੜੀ ਕਿਰਪਾ ਸੀ ਮਹਾਰਾਜ ਦੀ। ਨਾਮ ਜਪਣ ਵਾਲਿਆਂ ਲਈ ਤਾਂ ਫਿਰ ਨਾਮ ਹੀ ਆਧਾਰ ਬਣ ਜਾਂਦਾ, ਜਿਵੇਂ ਅਮਲੀ ਨੂੰ ਅਮਲ, ਚਾਹ ਪੀਣ ਵਾਲਿਆਂ ਨੂੰ ਚਾਹ ਹੀ ਵੱਡੀ ਬਣ ਜਾਂਦੀ ਹੈ, ਰੋਟੀ ਖਾਣ ਵਾਲੇ ਨੂੰ ਰੋਟੀ, ਜੋ ਕੋਈ ਬੰਦਾ ਜਿਹੜੀ ਚੀਜ਼ ਖਾਣ ਲੱਗ ਜਾਂਦਾ ਉਹਦਾ ਹੀ ਆਧਾਰ ਉਹਦੇ ਸਰੀਰ 'ਚ ਐਡਜਸਟਮੈਂਟ ਉਸੇ ਤਰ੍ਹਾਂ ਹੀ ਹੋ ਜਾਂਦੀ ਹੈ। ਸੋ ਤਿੱਬਤੀ ਲੋਕਾਂ ਦੀ ਇੱਕ ਗੱਲ ਸੁਣੀ ਸੀ, ਉਹ ਤਿੱਬਤੀ ਲੋਕ ਕਹਿੰਦੇ ਹੁੰਦੇ ਸੀ, ਕਹਿੰਦੇ ਜਿਹੜੀ ਆਪਾਂ ਦਵਾਈਆਂ ਖਾਂਦੇ ਹਾਂ ਉਹ 6 ਦਿਨ ਤੋਂ ਵੱਧ ਕੋਈ ਦਵਾਈ ਨਹੀਂ ਦਿੰਦੇ ਕਿਸੇ ਨੂੰ, ਕਹਿੰਦੇ ਜਦੋਂ ਬੰਦਾ 12 ਦਿਨ ਦਾ ਜਾਂ 7ਵੇਂ 8ਵੇਂ ਦਿਨ ਤੱਕ ਦਵਾਈ ਖਾਂਦਾ ਉਹਦੇ ਸਰੀਰ ਨੂੰ ਹੀ ਦਵਾਈ ਚੇਂਜ ਕਰ ਦਿੰਦੀ ਹੈ, ਬਦਲ ਦਿੰਦੀ ਸਰੀਰ ਨੂੰ। ਇਸ ਕਰਕੇ ਆਪਾਂ ਜਿਹੜੀ ਚੀਜ਼ ਲਗਾਤਾਰ ਹੀ ਖਾਈ ਜਾਂਦੇ ਹਾਂ ਉਹ ਚੀਜ਼ ਆਪਣੇ ਨੂੰ ਸਾਰੇ ਸਰੀਰ ਨੂੰ ਅਤੇ ਮਾਨਸਿਕ ਤੌਰ 'ਤੇ ਸਭ ਕੁਛ ਬਦਲ ਹੀ ਦਿੰਦੀ ਆਪਣਾ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਨਾਮ ਨੂੰ ਹੀ ਆਪਣਾ ਆਧਾਰ ਮੰਨ ਕੇ ਚੱਲੋ, ਨਾਮ ਹੀ ਮੇਰੀ ਰੋਟੀ ਹੈ, ਨਾਮ ਹੀ ਮੇਰਾ ਪਾਣੀ ਹੈ, ਨਾਮ ਹੀ ਮੇਰੀ ਨੀਂਦ ਹੈ, ਨਾਮ ਹੀ ਮੇਰਾ ਸਭ ਕੁਛ ਹੈ। ਜਦੋਂ ਨਾਮ ਨੂੰ ਹੀ ਮੰਨ ਲਿਆ, ਹੁਣ ਤੁਸੀਂ ਕਹੋ ਵੀ ਇਹ ਨਾਮ ਹੀ ਕਰੀ ਜਾਂਦਾ, ਨਹੀਂ ਮੈਂ ਨਹੀਂ ਕਹਿੰਦਾ, ਇੱਥੇ ਜੋ ਮਹਾਰਾਜ ਨੇ ਲਿਖਿਆ ਮੈਂ ਤਾਂ ਤੁਹਾਨੂੰ ਉਹੀ ਕਹਿੰਦਾ। ਕਈਆਂ ਨੂੰ ਨਾਮ ਨਾਲ ਥੋੜ੍ਹੀ ਜਿਹੀ ਚਿੜ ਜੀ ਆਉਂਦੀ ਹੈ ਨਾ, ਵੀ ਨਾਮ ਨੂੰ ਹੀ ਕਹੀ ਜਾਂਦਾ ਹਰ ਵਕਤ, ਇਹ ਵਾਹਿਗੁਰੂ ਹੀ ਕਰੀ ਜਾਂਦਾ, ਇਹ ਸਤਨਾਮ ਵਾਹਿਗੁਰੂ ਕਹਾਈ ਜਾਂਦਾ। ਤਾਂ ਮੈਂ ਤਾਂ ਕਹਿੰਦਾ ਕਿ ਮਹਾਰਾਜ ਮੈਨੂੰ ਕਹਿੰਦੇ, ਮੈਂ ਅੱਗੇ ਤੁਹਾਨੂੰ ਸੁਣਾ ਦਿੰਦਾ। ਇਸ ਕਰਕੇ ਕਿਉਂਕਿ ਜਿਹੜਾ ਬੰਦਾ ਹਾਲੇ ਗੁਰਮਤ 'ਚ ਨਹੀਂ ਆਇਆ, ਹਾਲੇ ਦੁਰਮਤ ਹੈ ਜਿਹਦੇ ਅੰਦਰ, ਉਹਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ। ਸਿਰਫ ਗੁਰਮਤ ਜਿਹਨੇ ਗ੍ਰਹਿਣ ਕੀਤੀ ਉਹਨੂੰ ਹੀ ਨਾਮ ਦਾ ਗਿਆਨ ਹੁੰਦਾ ਕਿ ਵਿਸ਼ੇਸ਼ ਜਿਹੜੀ ਚੀਜ਼ ਆ ਉਹ ਨਾਮ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਨਾਮ ਦਾ ਹੀ ਆਧਾਰ ਬਣਾਓ ਆਪਣੇ ਅੰਦਰ, ਅਤੇ ਨਾਮ ਨੂੰ ਹੀ ਜਪੋ, ਕੋਸ਼ਿਸ਼ ਕਰੋ ਕਿ ਅਸੀਂ ਇੱਥੇ ਗ੍ਰਹਿਣ ਕਰਨ ਆਏ ਹਾਂ, ਜੋ ਕੁਝ ਸੁਣਨਾ ਹੈ ਸੁਣ ਕੇ ਗ੍ਰਹਿਣ ਕਰ ਲਈਏ ਤਾਂ ਉਹ ਸਾਰੇ ਨਾਲੋਂ ਵੱਡੀ ਗੱਲ ਹੁੰਦੀ ਹੈ। ਜੇ ਅੰਦਰ ਮਨ ਦੇ ਅੰਦਰ ਇਹ ਚੀਜ਼ ਬਣਾ ਲਈਏ ਕਿ ਸੱਚੇ ਨਾਮ ਦਾ ਆਸਰਾ ਮਹਾਰਾਜ ਸਾਨੂੰ ਵੀ ਬਖਸ਼ੋ ਅਤੇ ਨਾਮ ਆਪਾਂ ਵੀ ਜਪੀਏ, ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਵੀ ਨਾਮ ਦਾ ਹੀ ਆਧਾਰ ਬਣਾ ਦੇਣਗੇ ਅੰਦਰ, ਕਿਉਂਕਿ ਆਪਾਂ ਨੇ ਨਾਮ ਦਾ ਆਧਾਰ ਜਿਹੜਾ ਪਹਿਲਾਂ ਨਹੀਂ ਬਣਾਇਆ। ਬਚਪਨ ਤੋਂ ਲੈ ਕੇ ਪਹਿਲਾਂ ਪਿਆਰ ਲੱਗਾ ਥਣ ਦੁੱਧ, ਦੋਏ ਮਾਂ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਇਹ ਗੱਲਾਂ ਚਿੰਬੜ ਗਈਆਂ ਆਪਾਂ ਨੂੰ, ਰੋਟੀ ਚਾਹ ਸ਼ੁਰੂ ਤੋਂ ਲੈ ਕੇ ਇਹ ਗੱਲ, ਬਚਪਨ ਤੋਂ ਲੈ ਕੇ ਚਾਹ ਪਿਆਤੀ ਬੱਚੇ ਨੂੰ, ਕਦੇ ਚੀਜ਼ਾਂ ਖਵਾਤੀਆਂ, ਆਮਲੇਟ ਖਵਾਤਾ, ਫਿਰ ਆਮਲੇਟ ਦਾ ਹੀ ਆਧਾਰ ਹੋ ਗਿਆ, ਮੀਟ ਦਾ ਆਧਾਰ ਹੋ ਗਿਆ, ਸ਼ਰਾਬਾਂ ਦਾ ਆਧਾਰ ਹੋ ਗਿਆ, ਉਹ ਸਾਰੀਆਂ ਪੁੱਠੀਆਂ ਚੀਜ਼ਾਂ ਦਾ ਆਧਾਰ ਦੇਤਾ ਨਿਆਣੇ ਨੂੰ। ਉਹ ਵੱਡਾ ਹੋਣ ਤੱਕ ਉਹਦੇ ਸਰੀਰ ਵਿੱਚ ਉਹ ਇੰਨੀ ਚੀਜ਼ ਜਜ਼ਬ ਹੋ ਚੁੱਕੀ ਹੈ ਕਿ ਉਹ ਉਹਦੇ ਬਿਨਾਂ ਰੋਟੀ ਖਾ ਹੀ ਨਹੀਂ ਸਕਦਾ, ਮਾੜੀ ਚੀਜ਼ ਬਿਨਾਂ ਚੱਲ ਹੀ ਨਹੀਂ ਸਕਦਾ। ਇਸੇ ਪ੍ਰਕਾਰ ਜਿਹੜੇ ਲੋਕ ਮਾੜੀਆਂ ਚੀਜ਼ਾਂ ਜਿੰਨੀਆਂ ਵੀ ਸੰਸਾਰ 'ਚ ਖਾਂਦੇ ਨੇ, ਤੰਬਾਕੂ ਆਦਿ ਖਾਣ ਵਾਲੇ, ਉਹਨਾਂ ਨੂੰ ਤੰਬਾਕੂ ਦਾ ਆਧਾਰ ਬਣ ਗਿਆ। ਬਚਪਨ ਤੋਂ ਲੈ ਕੇ ਜੇ ਆਪਾਂ ਬੱਚਿਆਂ 'ਚ ਇਹ ਚੀਜ਼ ਭਰੀਏ ਕਿ ਨਾਮ ਨੂੰ ਹੀ ਆਧਾਰ ਬਣਾਇਓ, ਬਸ ਲੋਕਾਂ ਨੇ ਮਾਇਆ ਨੂੰ ਆਧਾਰ ਬਣਾਇਆ ਕਿ ਜੇ ਮਾਇਆ ਮਿਲ ਗਈ ਤਾਂ ਮੇਰੇ ਸ਼ਵਾਸ ਚੱਲਦੇ ਨੇ, ਨਹੀਂ ਮੇਰੇ ਸ਼ਵਾਸ ਬੰਦ ਹੋ ਜਾਂਦੇ ਨੇ, ਫਿਰ ਤਾਂ ਉਹੀ ਗੱਲ ਹੋ ਗਈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਆਓ ਆਪਾਂ ਨਾਮ ਨੂੰ ਹੀ ਆਪਣਾ ਆਧਾਰ ਬਣਾਈਏ, ਬਾਕੀ ਦੇ ਸਾਰੇ ਅਮਲ ਛੱਡ ਕੇ ਇੱਕ ਨਾਮ ਦਾ ਹੀ ਅਮਲ ਗ੍ਰਹਿਣ ਕਰੀਏ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਮਹਾਰਾਜ ਫਰਮਾਉਂਦੇ ਨੇ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ। ਉਹ ਭਾਗਾਂ ਵਾਲਾ ਜਿਹੜਾ ਘਰ ਹੈ ਹਿਰਦਾ, ਕੋਈ ਕੋਈ ਭਾਗਾਂ ਵਾਲਾ ਹਿਰਦਾ ਰੂਪੀ ਘਰ ਹੈ ਜਿਹੜਾ, ਉਸ ਹਿਰਦੇ ਦੇ ਵਿੱਚ ਪੰਜ ਸ਼ਬਦ ਜਿਹੜੇ ਨੇ, ਪਹਿਲਾਂ ਵੀ ਕਹਿ ਚੁੱਕੇ, ਸਤ ਸੰਤੋਖ ਵੱਜੇ ਹੈ ਵਾਜੇ, ਸ਼ੁਭ ਗੁਣਾਂ ਦੇ ਵਾਜੇ ਜਿਹੜੇ ਵੱਜਦੇ ਨੇ, ਜਿਹੜੇ ਪੰਜ ਸ਼ਬਦ ਵੱਜਦੇ ਨੇ, ਸ੍ਰੇਸ਼ਟ ਸ਼ਬਦ ਵੱਜਦੇ ਨੇ, ਇਹ ਆਪਣੀ ਅਵਸਥਾ ਤੋਂ ਉੱਤੇ ਦੀ ਗੱਲ ਹੈ। ਕਿਸੇ ਦੀ ਅਵਸਥਾ ਬਣੀ ਹੋਈ ਹੈ ਸੰਗਤ ਵਿੱਚ, ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਤੇਰੇ ਅੰਦਰ ਇਹ ਵਾਜੇ ਵੱਜ, ਉਹ ਮੰਨੂਗਾ ਮੇਰੇ ਅੰਦਰ ਇਹ ਚੀਜ਼ ਹੋ ਰਹੀ। ਹਾਂ, ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਸੁੱਧੋ ਹੰਗ,
ਇਹ ਵਾਜਾ ਹੈ। ਇਹ ਸੁੱਧੋਹੰਗ ਕੀ ਹੈ? ਸੁੱਧੋਹੰਗ ਮੈਂ ਸ਼ੁੱਧ ਬ੍ਰਹਮ ਹਾਂ। ਜਦੋਂ ਮਨ ਬਿਲਕੁਲ ਇਕਾਗਰ ਹੋ ਕੇ ਬ੍ਰਹਮ ਚ ਲੀਨ ਹੁੰਦਾ ਹੈ ਉਦੋਂ ਇਹਦੇ ਅੰਦਰ ਸ਼ੁੱਧਤਾ ਦਾ ਵਾਜਾ ਵੱਜਦਾ ਹੈ। ਕਿਉਂਕਿ ਕਈ ਚੀਜ਼ਾਂ ਦੀ ਵਿਆਖਿਆ ਨਹੀਂ ਹੈ। ਨਾਨਕ ਕਤਨਾ ਕਰੜਾ ਸਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਜਿਸ ਨੇ ਅਕਾਲ ਪੁਰਖ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਜਿਹਨੂੰ ਕਿਰਪਾ ਹੋਈ, ਉਸੇ ਨੂੰ ਹੀ ਗਿਆਨ ਹੁੰਦਾ ਇਹਨਾਂ ਗੱਲਾਂ ਦਾ। ਪਰ ਇੰਨਾ ਜਾਣ ਸਕਦੇ ਹਾਂ ਕਿ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ, ਉਸ ਹਿਰਦੇ ਰੂਪੀ ਘਰ ਦੇ ਸ੍ਰੇਸ਼ਟ ਪੰਜ ਸ਼ਬਦ ਵੱਜਦੇ ਨੇ। ਆਮ ਮਤਾਂ ਦੇ ਲੋਕ ਆਪਾਂ ਨੂੰ ਇਸ ਗੱਲ 'ਚ ਪਾਉਂਦੇ ਨੇ ਕਿ ਪੰਜ ਸ਼ਬਦ ਜਿਹੜੇ ਨੇ ਉਹ ਵੱਖਰੇ ਨੇ।